ਤਰਾ ਬੰਦਨਾ ਮੈਂ ਦੋਵੇਂ ਹੱਥ ਜੋੜ ਗੁਰੂ ਜਗਜੀਤ ਸਿੰਘ ਨੂੰ ਬੰਦਨਾ ਦੋਵੇਂ ਹੱਥ ਜੋੜ ਗੁਰੂ ਜਗਜੀਤ ਸਿੰਘ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਇ ਕਾਹੀ ਕੁਲ ਕੋ ਨਾਮ ਹੁਣ ਦਵਾਦਸ ਗੋਵਿੰਦ ਕੋ ਸਤਿਗੁਰੂ ਜੀ ਦੇ ਪਰਮ ਪਵਿੱਤਰ ਦਰਬਾਰ ਵਿੱਚ ਉਪਸਥਿਤ ਸਤਸੰਗੀ ਜਨੋ, ਸਤਿਗੁਰੂ ਜੀ ਨੂੰ ਧੰਨ ਕਹੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ,
ਸਤਿਗੁਰੂ ਜਗਜੀਤ ਸਿੰਘ ਸੱਚੇ
ਮੋਗੇ ਦੇ ਰਹਿਬਰ ਪਾਤਸ਼ਾਹ ਨੂੰ ਯਾਦ ਕਰੋ, ਜਿਨ੍ਹਾਂ ਦੀ ਰਹਿਨੁਮਾਈ ਸਦਕਾ, ਜਿਨ੍ਹਾਂ ਦੀ ਛੱਤਰ ਛਾਇਆ ਹੇਠ ਅਸੀਂ ਅਪਾਰ ਸੁਖ ਮਾਣ ਰਹੇ ਹਾਂ, ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ,
ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ
ਪਾਤਸ਼ਾਹ। ਸਾਹਿਬ ਗੁਰਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਹੇ ਇਨਸਾਨ, ਇੱਕ ਅਜਿਹਾ ਸਮਾਂ ਆਵੇ ਜਿੱਥੇ ਤੂੰ ਪੂਰੀ ਲੋਕਾਈ ਨੂੰ ਤੂੰ ਤੂੰ ਕਹਿੰਦਾ ਹੈ, ਧੰਨਤਾ ਯੋਗ ਸਮਝਦਾ ਹੈ, ਕਦੀ ਕਿਹਦੀ ਵਡਿਆਈ ਕਰਦਾ, ਪਰ ਇੱਕ ਉਹ ਸਮਾਂ ਆ ਜਾਵੇ ਜਦੋਂ ਤੇਰੀ ਰਸਨਾ ਦੇ ਵਿੱਚੋਂ ਉਸ ਸਾਹਿਬ ਵਾਸਤੇ ਨਿਕਲੇ ਤੂੰ, ਹੇ ਅਕਾਲ ਪੁਰਖ ਮੈਂ ਨਹੀਂ, ਸਭ ਕੁਛ ਤੂੰ ਹੈ, ਮੈਂ ਨਾਹੀ, ਪ੍ਰਭ ਸਭ ਕੁਛ ਤੇਰਾ। ਕਿਤੇ ਉਹ ਰਸਨਾ ਮਿਲ ਜਾਵੇ, ਉਹ ਹਿਰਦਾ ਬਣ ਜਾਵੇ, ਜਦੋਂ ਹਿਰਦੇ ਦੇ ਵਿੱਚੋਂ ਤੂੰ ਨਿਕਲੇ ਤੇ ਫਿਰ ਕੀ ਹੋਏਗਾ। ਅਸੀਂ ਉਸ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਜੋ ਇਸ ਜਪ ਪ੍ਰਯੋਗ ਵਿੱਚ ਉਪਸਥਿਤ ਹੋ ਕੇ ਪਵਿੱਤਰ ਨਾਮ ਦਾ ਸਿਮਰਨ ਕਰ ਰਹੇ ਹਾਂ, ਧਿਆਨ ਦੇਣਾ, ਅਸਲ ਵਿੱਚ ਅਸੀਂ ਵੀ ਇਹੀ ਕਰਮ ਕਰ ਰਹੇ ਹਾਂ। ਪ੍ਰਯੋਗ ਇੱਕ ਅਜਿਹੀ ਚੀਜ਼ ਕਿ ਜਿਸ ਨੂੰ ਵਰਤਣ ਦਾ ਸਤਿਗੁਰੂ ਢੰਗ ਦੇਣ। ਪ੍ਰਯੋਗ ਤੋਂ ਭਾਵ ਇੱਕ ਲੈ ਲਵੋ ਕਿਰਿਆ, ਕਿਰਿਆ ਤੋਂ ਭਾਵ ਲੈ ਲਵੋ ਕਿਰਤ, ਕਰਮ। ਇਨਸਾਨ ਨਿਤ ਕਈ ਤਰ੍ਹਾਂ ਦੇ ਕਰਮ ਕਰਦਾ ਹੈ, ਜਿਹਦੇ ਨਾਲ ਕੀ ਹੈ, ਜੇ ਕੋਈ ਇਨਸਾਨ ਵਪਾਰੀ ਹੈ, ਬਿਜ਼ਨਸਮੈਨ ਹੈ, ਉਹ ਚੰਗਾ ਵਧੀਆ ਕਰਮ ਕਰੇਗਾ, ਉਹਦੇ ਵਿੱਚ ਮਹਾਰਤ ਪ੍ਰਾਪਤ ਕਰ ਲਵੇਗਾ। ਤੇ ਜੇ ਕੋਈ ਇਨਸਾਨ ਆਮ ਦੁਨੀਆਂ ਦੇ ਰਿਸ਼ਤੇਦਾਰੀਆਂ ਦੇ ਵਿੱਚ ਆ ਕੇ ਚੰਗਾ ਕਰਮ ਕਰੇ, ਉਹਦੇ ਵਿੱਚ ਉਸ ਨੂੰ ਮਹਾਰਤ ਹਾਸਲ ਹੋ ਜਾਂਦੀ ਹੈ, ਚੰਗਾ ਸੁਲਝਿਆ ਹੋਇਆ ਇਨਸਾਨ ਬਣ ਜਾਂਦਾ। ਪਰ ਜਿਹੜੇ ਲੋਕ ਗੁਰੂ ਸਵਾਰਿਓ ਤੁਹਾਡੇ ਵਰਗੇ, ਜੋ ਨਾਮ ਜਪਦੇ ਪਏ ਹੋ, ਨਾਮ ਦੇ ਰਸੀਏ ਹੋ, ਜਦੋਂ ਉਸ ਸਾਹਿਬ ਦੇ ਨਾਮ ਨੂੰ ਤੂੰ ਤੂੰ ਦਾ ਰਟਨ ਕੀਤਾ, ਤੇ ਗੁਰੂ ਅਮਰਦਾਸ ਪਾਤਸ਼ਾਹ ਬੜਾ ਵਧੀਆ ਫੁਰਮਾਨ ਕਰਦੇ ਨੇ ਕਿ ਜਦੋਂ ਇਨਸਾਨ ਇੱਕ ਅਜਿਹੀ ਅਵਸਥਾ ਤੇ ਪਹੁੰਚ ਜਾਵੇ ਜਿੱਥੇ ਜਾ ਕੇ ਹਰ ਪਾਸੇ ਤੂੰ ਹੀ ਤੂੰ ਨਜ਼ਰ ਆਉਂਦਾ, ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾ ਹੀ, ਜਦੋਂ ਤੱਕ ਮੈਂ ਆ ਉਦੋਂ ਤੱਕ ਤੂੰ ਨਹੀਂ ਆ ਸਕਦਾ, ਅਬ ਤੂੰ ਹੀ ਮੈਂ ਨਾ ਹੀ। ਤੇ ਜਦੋਂ ਅਕਾਲ ਪੁਰਖ ਪਾਤਸ਼ਾਹ ਤੂੰ ਨਜ਼ਰ ਆ ਗਿਆ ਤੇ ਫਿਰ ਮੈਂ ਖਤਮ ਹੋ ਗਿਆ। ਬਸ ਜਦੋਂ ਅਜਿਹੀ ਕਿਰਪਾ ਹੋ ਜਾਏ ਉਸ ਵਕਤ ਕੀ ਹੁੰਦਾ ਹੈ, ਕਿਵੇਂ ਸਾਹਿਬ ਪਾਤਸ਼ਾਹ ਰਹਿਮਤ ਕਰਦੇ ਨੇ, ਕੁਛ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਕਰਾਂਗਾ ਕਿ ਜਦੋਂ ਜਿਨ੍ਹਾਂ ਲੋਕਾਂ ਨੇ ਉਸ ਸਾਹਿਬ ਨੂੰ ਤੂੰ ਕਹਿਆ, ਉਸ ਸਤਿਗੁਰੂ ਦੇ ਚਰਨਾਂ ਦਾ ਧਿਆਨ ਲਾਇਆ, ਸਵਾਲ ਇਹ ਨਹੀਂ ਉਹ ਕੌਣ ਨੇ, ਸਵਾਲ ਇਹ ਨਹੀਂ ਕਿਹੜੀ ਜਾਤੀ ਦੇ ਨੇ, ਕਿੱਥੋਂ ਦੇ ਵਸ਼ਿੰਦੇ ਨੇ, ਸਵਾਲ ਸਿਰਫ ਇਹ ਹੈ ਕਿ ਪਿਆਰ ਉਹਨਾਂ ਦਾ ਸਤਿਗੁਰਾਂ ਨਾਲ ਕਿੰਨਾ ਕੁ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਉਹਨਾਂ ਲੋਕਾਂ ਦੀ ਜਦੋਂ ਅਵਸਥਾ ਬਹੁਤ ਉੱਤੇ ਚਲੀ ਜਾਂਦੀ ਹੈ, ਤੇ ਫਿਰ ਸਾਹਿਬ ਨੇ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪ੍ਰੇਮ ਵਿੱਚ ਰੰਗੇ ਹੋਏ, ਅੰਮ੍ਰਿਤ ਵੇਲੇ ਉੱਠੇ, ਜਿਹੜਾ ਜੱਟ ਸੀ, ਕਿਸਾਨ ਸੀ, ਖੇਤਾਂ ਨੂੰ ਪਾਣੀ ਲਾਇਆ ਉਹਨੇ। ਪੁਰਾਣੇ ਸਮੇਂ ਸੀ ਜਦੋਂ ਬਲਦ ਜੋੜੀ ਦੇ ਸੀ, ਟਿੰਡਾਂ ਦੇ ਨਾਲ ਉਹ ਟਿੰਡਾਂ ਚੱਲਦੀਆਂ ਸੀ, ਪਾਣੀ ਨਿਕਲਦਾ ਸੀ ਖੂਹ ਦੇ ਵਿੱਚੋਂ ਬਾਹਰ, ਉਹਨਾਂ ਦੇ ਵਿੱਚੋਂ ਆਵਾਜ਼ ਜਿਹੜੀ ਆ ਰਹੀ ਸੀ, ਉਹਦੇ ਆਵਾਜ਼ ਨੂੰ ਸੁਣ ਕੇ ਗੁਰੂ ਅਮਰਦਾਸ ਕਹਿੰਦੇ ਨੇ ਮੈਨੂੰ ਐਂ ਲੱਗਦਾ ਕਿ ਮੇਰੇ ਪਾਤਸ਼ਾਹ ਦਾ ਨਾਂ ਲੈਂਦੀਆਂ ਹੋਣ, ਹਰ ਹੱਟ ਭੀ ਤੂੰ ਤੂੰ ਕਰਹਿ ਬੋਲੇ ਹੈ ਭਲੀ ਬਾਣ, ਇਹਨਾਂ ਵਿੱਚੋਂ ਵੀ ਮੈਨੂੰ ਆਪਣੇ ਪਰਮਾਤਮਾ, ਆਪਣੇ ਮਹਿਬੂਬ ਸਤਿਗੁਰੂ ਦੀ ਆਵਾਜ਼ ਆਉਂਦੀ, ਉਹਦਾ ਨਾਮ ਸੁਣਦਾ। ਅਸਲ ਵਿੱਚ ਗੱਲ ਕੀ, ਉਹਨਾਂ ਦੀ ਬਿਰਤੀ ਇੱਕ ਅਜਿਹੀ ਅਸਥਾਨ ਤੇ, ਇੱਕ ਅਜਿਹੀ ਸਟੇਜ ਤੇ ਪਹੁੰਚ ਗਈ ਜਿੱਥੇ ਕਿ ਸਿੱਖ ਦੀ ਬਿਰਤੀ ਜਦੋਂ ਪਹੁੰਚ ਜਾਵੇ ਤੇ ਫਿਰ ਕੀ ਹੋਏਗਾ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਉਹ ਸਮਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਕਿ ਕਿਰਪਾ ਕਰ ਰਹੇ ਸੀ, ਕਾਜੀ ਜਿਹੜਾ ਹੈ ਬਾਬਾ ਬੁੱਢਾ ਸਾਹਿਬ ਦੇ ਨਾਲ ਬੜਾ ਹੀ ਖੈਬੜਿਆ, ਬੜੇ ਹੀ ਅਜਿਹੇ ਤਿਰਸਕਾਰ ਭਰੇ ਲਫ਼ਜ਼ ਬੋਲੇ ਜਿਹੜੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਵਾਸਤੇ ਚੰਗੇ ਨਹੀਂ ਸੀ। ਉਸ ਵਕਤ ਕੀ ਹੋਇਆ, ਇਹ ਸਾਰੀ ਘਟਨਾ ਜਦੋਂ ਬੀਤ ਗਈ, ਗਰੀਬ ਨਵਾਜ਼ ਪਾਤਸ਼ਾਹ ਜਦੋਂ ਸਾਧ ਸੰਗਤ ਜੀ ਉਹ ਕਿਸੇ ਤੇ ਵੀ ਕਿਰਪਾ ਕਰਦੇ ਨੇ,
ਸ੍ਰੀ ਸਤਿਗੁਰੂ ਜੀ ਦਾ ਅਸੀਂ ਜਦੋਂ ਉਪਦੇਸ਼ ਸ਼੍ਰਵਣ ਕਰੀਏ ਤੇ ਸ੍ਰੀ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ, ਇਹ ਨਾਮ ਜਿਹੜਾ ਹੈ ਲਸੂੜੇ ਦੀ ਉਹ ਗਿਟਕ ਵਰਗਾ ਹੈ, ਜਿਹਨੇ ਵੀ ਇਸ ਨਾਮ ਨੂੰ ਆਪਣੇ ਕੰਨ ਵਿੱਚ ਲੈ ਲਿਆ, ਨਾਮ ਨੂੰ ਜਪ ਲਿਆ, ਉਹ ਦੁਬਾਰਾ 84 ਦੇ ਚੱਕਰ ਵਿੱਚ ਨਹੀਂ ਪਏਗਾ। ਜਿੱਥੇ ਵੀ ਜਨਮ ਲਏਗਾ ਆਪਣੇ ਸਿੱਖ ਨੂੰ ਗੁਰੂ ਲੈ ਆਉਂਦਾ, ਇੱਕ ਪਿਛਲਾ ਜੋੜ ਹੁੰਦਾ, ਉਹ ਸਤਿਗੁਰੂ ਕਿਰਪਾ ਕਰ ਦਿੰਦੇ ਨੇ। ਇਹ ਜਿਹੜਾ ਕਾਜੀ ਸੀ, ਇਹਦੀ ਜਿਹੜੀ ਬੇਟੀ ਹੈ, ਇਹਦੇ ਤੇ ਕਿਰਪਾ ਹੋਈ। ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਦਰਸ਼ਨ ਦੇ ਰਹੇ ਸੀ, ਬੜਾ ਹੀ ਉੱਚਾ ਲੰਬਾ ਕੱਦ, ਬੜੇ ਹੀ ਸੋਹਣੇ ਸਤਿਗੁਰੂ ਨਜ਼ਰ ਆ ਰਹੇ ਨੇ। ਜਦੋਂ ਇਸ ਨੇ ਵੇਖਿਆ ਸਤਿਗੁਰੂ ਪਾਤਸ਼ਾਹ ਨੂੰ, ਤੇ ਉਹ ਤੱਕਣੀ ਅਜੇ ਹੀ ਸੀ ਮੇਰੇ ਸਾਹਿਬ ਦੀ ਕਿ ਨਦਰੀ ਨਦਰ ਨਿਹਾਲ, ਉਹ ਸਤਿਗੁਰੂ ਹੀ ਕੈਸਾ ਜਿਹਨੂੰ ਵੇਖ ਕੇ ਸੋਝੀ ਰਹਿ ਜਾਵੇ ਟਿਕਾਣੇ, ਗੁਰੂ ਸਵਾਰਿਓ। ਜਿਹੜੇ ਲੋਕ ਕਹਿੰਦੇ ਸੀ, ਦਾਅਵੇ ਬੰਨਦੇ ਸੀ ਕਿ ਗੁਰੂ ਸਾਹਮਣੇ ਨਹੀਂ ਨਿਉਣਾ, ਜਦੋਂ ਸਤਿਗੁਰੂ ਸਾਹਮਣੇ ਆ ਜਾਵੇ ਇਹਦੇ ਅੱਗੇ ਤੇ ਵੱਡੇ ਤੋਂ ਵੱਡਾ ਆ ਕੇ ਝੁਕ ਜਾਂਦਾ ਹੈ, ਇਹਦੀ ਅਜਿਹੀ ਹੀ ਇਹ ਸਤਿਗੁਰੂ ਆਪਣੇ ਆਪ ਵਿੱਚ ਅਜਿਹੀ ਹੀ ਇੱਕ ਪ੍ਰਤਿਭਾ ਹੈ। ਸੋ ਇਹ ਕਾਜੀ ਦੀ ਲੜਕੀ ਜਦੋਂ ਇਸ ਸਾਹਿਬ ਨੂੰ ਸਤਿਗੁਰੂ ਨੂੰ ਵੇਖਦੀ ਹੈ ਤੇ ਉਹ ਤੱਕਣੀ ਦੇ ਮਿਹਰ ਦੇ ਤੀਰ ਕੁਛ ਅਜਿਹੇ ਹਿਰਦੇ ਵਿੱਚ ਲੱਗੇ। ਕਬੀਰ ਜੀ ਕਹਿੰਦੇ ਨੇ, ਕਬੀਰ ਸਤਿਗੁਰ ਸੁਰ ਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਪੋਏ ਮਿਲ ਗਿਆ ਬਾਹਿਆ ਪਾਨ ਜੋਏਤ ਬਾਹਿਆ ਪਾਨ ਜੋਏਤ ਬਾਹਿਆ ਪਾਨ ਸਤਿਗੁਰ ਸੁਰ ਮੈਂ ਬਾਹਿਆ ਬਾਨ ਜੋ ਏਕ। ਕਬੀਰ ਜੀ ਕਹਿੰਦੇ ਨੇ, ਉਹ ਸਤਿਗੁਰੂ ਅਜਿਹਾ ਸੁਰਮਾ, ਜਦੋਂ ਰਣ ਭੂਮੀ ਦੇ ਵਿੱਚ ਕੋਈ ਵੀ ਸੂਰਮਾ ਸਾਹਮਣੇ ਜਾਂਦਾ ਸੂਰਮੇ ਦੇ, ਕਿਉਂਕਿ ਰਣ ਦੇਖ ਸੂਰੇ ਚਿਤ ਹੁਲਾਸ, ਸੂਰਮੇ ਦੇ ਹਿਰਦੇ ਵਿੱਚ ਹਮੇਸ਼ਾ ਜੋਸ਼ ਆਉਂਦਾ ਜਦੋਂ ਸਾਹਮਣੇ ਸੂਰ ਵੀ ਰਾ ਜਾਵੇ। ਪਰ ਗੁਰੂ ਵੀ ਅਜਿਹਾ ਹੈ, ਜਦੋਂ ਉਹ ਗੁਰੂ ਦੇ ਰੂਪ ਸਾਹਮਣੇ ਇੱਕ ਪ੍ਰੇਮੀ ਆ ਜਾਵੇ ਤੇ ਗੁਰੂ ਅਜਿਹੇ ਨੇ ਪ੍ਰੇਮ ਦਾ ਅਜਿਹਾ ਬਾਣ ਮਾਰਦੇ ਨੇ ਤੇ ਬਸ ਉੱਥੇ ਫਿਰ ਬੋਰਾ ਹੋ ਜਾਂਦਾ ਇਨਸਾਨ, ਦੁਨੀਆਂ ਦੀ ਸੋਝੀ ਨਹੀਂ ਰਹਿੰਦੀ, ਅਜਿਹੀ ਕਿਰਪਾ ਹੋ ਹੀ ਜਾਂਦੀ ਹੈ। ਸੋ ਇਹ ਜਿਹੜੀ ਹੈ ਕਾਜੀ ਦੀ ਬੇਟੀ, ਜਿਹਦਾ ਨਾਮ ਕਿ ਕੌਲਾ ਆਉਂਦਾ ਹੈ ਇਤਿਹਾਸ ਵਿੱਚ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਉਸ ਸਾਹਿਬ ਦਾ ਦਰਸ਼ਨ ਕੀਤਾ, ਇਹਨੂੰ ਸੁੱਧ ਬੁੱਧ ਭੁੱਲ ਗਈ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਅਜਿਹਾ ਦੀਦਾਰ ਸੀ ਉਸ ਸਾਹਿਬ ਦਾ ਕਿ ਜਦੋਂ ਦਰਸ਼ਨ ਹੋਏ ਕਿਸੇ ਪਾਸੇ ਦੀ ਸੋਝੀ ਹੀ ਨਾ ਰਹੀ, ਇਹ ਇਸ ਤਰ੍ਹਾਂ ਲੱਗੇ ਕਿ ਸਰੀਰ ਵੀ ਖੁਰੇ ਆਪਣਾ ਹੀ ਨਹੀਂ। ਉਸ ਦੀ ਮੂਰਤ ਦੇ ਵਿੱਚ ਹੀ ਅਜਿਹੀ ਲੀਨ ਹੋਈ ਕਿ ਕਾਜੀ ਆਇਆ, ਆ ਕੇ ਕਹਿਣ ਲੱਗਾ, ਬੇਹਯਾਤ, ਤੈਨੂੰ ਪਤਾ ਨੀ ਹਿੰਦੂਆਂ ਦਾ ਪੀਰ ਹੈ ਸਾਹਮਣੇ ਖੜਿਆ, ਤੂੰ ਮੁਸਲਮਾਨਾਂ ਦੀ ਧੀ ਹੁੰਦੀ ਉਹ ਹਿੰਦੂ ਵੱਲ ਵੇਖਦੀ ਹੈ। ਪਰ ਸਾਧ ਸੰਗਤ ਜੀ, ਉਸ ਅਕਾਲ ਪੁਰਖ ਦੇ ਨਾਲ ਜਦੋਂ ਪਿਆਰ ਹੋਵੇ ਕਿਸੇ ਦਾ, ਸਤਿਗੁਰੂ ਦੇ ਚਰਨਾਂ ਦਾ ਪਿਆਰ ਹੋਵੇ, ਉਸ ਵਕਤ ਗੁਰੂ ਜਿਹੜਾ ਸਾਰੇ ਬੰਧਨ ਤੋੜ ਦਿੰਦਾ ਹੁੰਦਾ। ਗੁਰੂ ਨਾਲ ਜਦੋਂ ਕਿਸੇ ਦਾ ਵੀ ਪ੍ਰੇਮ ਹੋਇਆ, ਚਾਹੇ ਉਹ ਕੋਈ ਵੀ ਹੋਵੇ, ਜਦੋਂ ਉਹ ਸਮਾਂ ਅਸੀਂ ਯਾਦ ਕਰੀਏ, ਗੁਰੂ ਨਾਨਕ ਪਾਤਸ਼ਾਹ ਜਦੋਂ ਅਜਿਹੇ ਰੰਗ ਵਿੱਚ ਰੰਗੇ ਨੇ, ਉਸ ਵਕਤ ਤੁਲਸਾਂ ਦਾਸੀ ਜਿਹੜੀ ਉਹ ਗੁਰੂ ਨਾਨਕ ਦੀ ਮਾਤਾ ਨੂੰ ਕਹਿੰਦੇ ਨੇ, ਉਹ ਜਿਹੜਾ ਉਹ ਤੇ ਆਪਣੀ ਮਸਤੀ ਵਿੱਚ ਰੰਗਿਆ ਹੋਇਆ, ਅਸਲ ਵਿੱਚ ਇਹ ਭੇਤ ਨੂੰ ਕੋਈ ਜਾਣ ਨਹੀਂ ਸੀ ਰਿਹਾ। ਤੇ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਅਜਿਹੀ ਮਸਤੀ ਵਿੱਚ ਨੇ, ਅਜਿਹੇ ਦੀਵਾਨੇ ਹੋਏ ਕਿ ਉਹਨਾਂ ਦੇ ਇਸ ਦੀਵਾਨੇ ਪੁਣੇ ਨੂੰ ਜਿਨ੍ਹਾਂ ਨੇ ਵੇਖਿਆ, ਉਹਨਾਂ ਦੀ ਇਹ ਮਸਤੀ ਨੂੰ ਜਿਹਨੇ ਮਹਿਸੂਸ ਕੀਤਾ ਕੀ ਹੋਇਆ, ਉਸ ਮਸਤੀ ਵਿੱਚ ਜਿਹੜਾ ਵੀ ਆਇਆ ਗੁਰੂ ਸਵਾਰਿਓ, ਫਿਰ ਅਜਿਹੀ ਕਿਰਪਾ ਹੋਈ, ਨਾਨਕ ਮਸਤ ਦੀਵਾਨੇ ਨੇ ਸਭ ਜਗ ਮਸਤਾਨਾ ਕਰ ਦਿੱਤਾ, ਨਾਨਕ ਮਸਤ ਦੀਵਾਨੇ ਨੇ ਜਗ ਮਸਤਾਨਾ ਕਰ ਦਿੱਤਾ, ਨਾਨਕ ਮਸਤ ਦੀਵਾਨੇ ਨੇ ਜਗ ਮਸਤਾਨਾ ਕਰ ਦਿੱਤਾ, ਨਾਨਕ ਮਸਤ ਦੀਵਾਨੇ ਜਿਹੜਾ ਵੀ ਦਰ ਉੱਤੇ ਆਇਆ, ਜਿਹਨੇ ਦਰਸ਼ਨ ਕੀਤਾ ਉਸ ਮੂਰਤ ਦਾ, ਉਹਨੂੰ ਫਿਰ ਆਪਣੇ ਆਪ ਦੀ ਸੋਝੀ ਨਾ ਰਹੀ। ਜੇ ਕਿਤੇ ਇੱਕ ਗਰੀਬ ਜਿਹਾ ਲਾਲੋ ਆ ਕੇ ਉਹਦੇ ਦਰਸ਼ਨ ਕਰਦਾ ਤੇ ਉਹਨੂੰ ਸ਼ਾਹਾਂ ਦਾ ਸ਼ਾਹ ਗੁਰੂ ਨਾਨਕ ਨੇ ਬਣਾ ਦਿੱਤਾ। ਅਜਿਹੀ ਕਿਰਪਾ ਹੋਈ, ਜਗ ਮਸਤਾਨਾ ਕਰ ਦਿੱਤਾ, ਜਗ ਮਸਤਾਨਾ ਕਰ ਦਿੱਤਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਹਰ ਪਾਸੇ ਮਸਤੀ ਦਾ ਹੀ ਆਲਮ ਬਿਖੇਰ ਦਿੱਤਾ, ਹਰ ਪਾਸੇ ਮਸਤ ਹੀ ਮਸਤ ਹੋਏ, ਸੋ ਅਰਜ ਕਰਾਂ ਇਹ ਜਿਹੜੀ ਕੌਲਾਂ ਹੈ ਇਹਦੇ ਤੇ ਵੀ ਕਿਰਪਾ ਹੋਈ, ਅਜਿਹੀ ਮਸਤ ਹੋਈ ਆਪਣੇ ਉਸ ਸਾਹਿਬ ਦੀ ਮੌਜ ਵਿੱਚ ਕਿ ਕੁਛ ਵੀ ਸੋਝੀ ਨਹੀਂ। ਪਿਤਾ ਜਿਹੜਾ ਕਾਜੀ ਹੈ ਉਹਨੇ ਉਸ ਵਕਤ ਇੱਕ ਸੋਟੀ ਚੁੱਕ ਲਈ, ਇਸ ਦੇ ਜਦੋਂ ਕੌਲਾਂ ਦੇ ਮਾਰੀ ਸਰੀਰ ਦੇ ਉੱਤੇ ਇੱਕ ਦੋ ਤਿੰਨ ਕਈ ਵਾਰ ਕੀਤੇ, ਕਵੀ ਸੰਤੋਖ ਜੀ ਕਹਿੰਦੇ ਨੇ ਕਿ ਉਸ ਡੰਡੇ ਨੇ ਉਸ ਛੜੀ ਨੇ ਇਸ ਸਰੀਰ ਦੇ ਉੱਤੋਂ ਚਮੜੀ ਉਧੇੜ ਦਿੱਤੀ, ਇੰਨਾ ਦਰਦ ਹੋਇਆ, ਪਰ ਪਤਾ ਨਹੀਂ ਇਹ ਕਿਹੜੇ ਰੰਗ ਵਿੱਚ ਰੱਤੀ ਸੀ, ਇਹਨੂੰ ਉਹ ਦਰਦ ਕਾਹਨੂੰ ਹੁੰਦਾ, ਸਾਹਮਣੇ ਜਿਹੜੇ ਪੀਰ ਨੂੰ ਵੇਖ ਲਿਆ ਬਸ ਉਹਦੇ ਰੰਗ ਵਿੱਚ ਰੱਤੀ ਹੋਈ ਹੈ। ਜਿਵੇਂ ਬਬੀਹਾ ਜਿਹੜਾ ਪ੍ਰਿਓ ਪ੍ਰਿਓ ਕਰਦਾ ਹੈ, ਜਿਵੇਂ ਜਿਹੜੀ ਚਾਤ੍ਰਿਕ ਹੈ ਇਹ ਸਵਾਂਤੀ ਬੂੰਦ ਅੰਮ੍ਰਿਤ ਵਾਸਤੇ ਤੜਫਦਾ ਰਹਿੰਦਾ ਹੈ, ਇਹਦੇ ਅੰਦਰੋਂ ਆਪ ਮੁਹਾਰੇ ਤੂੰ ਹੀ ਤੂੰ ਦਾ ਨਾਦ ਜਿਹੜਾ ਚੱਲ ਰਿਹਾ ਹੈ, ਸਾਰੇ ਵੇਖਦੇ ਨੇ ਉਹ ਇਹਨੂੰ ਹੋ ਕੀ ਗਿਆ। ਪਿਤਾ ਜਿਹੜਾ ਉਹ ਬੜਾ ਹੀ ਔਖਾ ਹੈ, ਕਹਿਣ ਲੱਗਾ ਇਹਨੂੰ ਮਾਰਿਆ ਵੀ ਹੈ ਫਿਰ ਵੀ ਇਹਨੂੰ ਪਤਾ ਨਹੀਂ ਲੱਗਦਾ ਆਖੀਰ ਉਸ ਤੋਂ ਬਾਅਦ ਕੀ ਹੋਇਆ। ਗੁਰੂ ਪਾਤਸ਼ਾਹ ਜੀ ਉੱਥੋਂ ਤੁਰ ਗਏ, ਜਦੋਂ ਇਹ ਜਿਹੜੀ ਬੀਬੀ ਕੌਲਾਂ ਹੈ ਕਾਜੀ ਦੀ ਧੀ ਸੀ, ਹੈ ਮੁਸਲਮਾਨ ਸੀ, ਪਰ ਸਾਧ ਸੰਗਤ ਜੀ ਜਿੱਥੇ ਪ੍ਰੇਮ ਹੋਵੇ, ਪ੍ਰੇਮ ਇੱਕ ਅਜਿਹੀ ਚੀਜ਼ ਹੈ ਜਿਸ ਦੇ ਹਿਰਦੇ ਵਿੱਚ ਪ੍ਰੇਮ ਆ ਜਾਵੇ, ਗੁਰੂ ਕਿਰਪਾ ਕਰਕੇ ਆਪ ਹਿਰਦੇ ਚ ਵਸ ਜਾਵੇ, ਉਹ ਜਿੱਥੇ ਤੂੰ ਆ ਗਿਆ ਉੱਥੇ ਮੈਂ ਕੀ ਰਹੇਗਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਉੱਥੇ ਤੂੰ ਨਹੀਂ ਉੱਥੇ ਉੱਥੇ ਮੈਂ ਨਹੀਂ ਉੱਥੇ ਤੂੰ ਹੀ ਤੂੰ ਆ ਗਿਆ, ਅਕਾਲ ਪੁਰਖ ਆ ਕੇ ਬਿਰਾਜਮਾਨ ਹੋ ਗਿਆ। ਉਸ ਵਕਤ ਦਾਸੀ ਕੋਲੋਂ ਪੁੱਛਿਆ, ਉਹ ਜਿਹੜਾ ਅਜਿਹਾ ਸਰੂਪ ਸੀ ਜਿਹਦਾ ਜਿਹਨੂੰ ਵੇਖਦਿਆਂ ਮੈਨੂੰ ਪੂਰੀ ਕਾਇਨਾਤ ਦਾ ਸੁੱਖ ਭੁੱਲ ਗਏ, ਪੂਰੀ ਕਾਇਨਾਤ ਭੁੱਲ ਗਈ, ਸ਼ਰਾ ਤੱਕ ਦੀ ਸ਼ਰਮ ਲੱਜਾ ਹਯਾਤ ਭੁੱਲ ਗਈ, ਉਹ ਕੌਣ ਸੀ ਕੋਈ ਦੱਸ ਤੇ ਦੇਵੋ। ਇਹ ਦਾਸੀ ਫਿਰ ਦੱਸਦੀ ਹੈ, ਉਹ ਹਿੰਦੂਆਂ ਦਾ ਪੀਰ ਹੈ, ਉਹਨੂੰ ਗੁਰੂ ਕਹਿੰਦੇ ਨੇ, ਪੂਰੀ ਖਲਕਤ ਉਹਦੇ ਚਰਨਾਂ ਵਿੱਚ ਝੁਕਦੀ ਹੈ, ਉਹਨੂੰ ਖੁਦਾ ਕਹਿ ਲੈ, ਅੱਲਾ ਤਾਲਾ ਕਹਿ ਲੈ, ਜਿਹੜਾ ਉਹਦੇ ਚਰਨਾਂ ਦਾ ਧਿਆਨ ਲਾ ਲਵੇ, ਗੁਰੂ ਹੈ ਹੀ ਅਜਿਹਾ, ਉਹਨੂੰ ਆਪਣੇ ਵਰਗਾ ਕਰ ਲੈਂਦਾ। ਕਬੀਰ ਪਾਰਸਵਰ ਸੰਤ ਮਹਿ ਵੱਡੋ ਅੰਤਰੋ ਜਾਨ, ਉਹ ਲੋਹਾ ਕੰਚਨ ਕਰੇ ਉਹ ਕਰ ਲੈ ਆਪ ਸਮਾਨ। ਉਹ ਪਾਰਸ ਚੀਜ਼ ਕੀ ਹੈ? ਕਬੀਰ ਕਹਿੰਦੇ ਨੇ, ਇੱਕ ਪਾਰਸ ਜਿਹੜਾ ਇੱਕ ਘਟੀਆ ਜੇ ਲੋਹੇ ਦੇ ਨਾਲ ਕਿਤੇ ਲੱਗ ਜਾਵੇ, ਕੈਸੀ ਸ਼ਕਤੀ ਹੈ ਪਾਰਸ ਵਿੱਚ, ਉਹ ਘਟੀਆ ਜੇ ਰੁਲਦੇ ਹੋਏ ਲੋਹੇ ਨੂੰ ਜਿਹਨੂੰ ਕੋਈ ਪੁੱਛਦਾ ਨਹੀਂ, ਜਦੋਂ ਲੋਹਾ ਪਾਰਸ ਨਾਲ ਲੱਗਿਆ ਕੰਚਨ ਬਣ ਗਿਆ, ਸੋਨਾ ਬਣ ਗਿਆ। ਹੋ ਸਕਦਾ ਹੈ ਕਿਸੇ ਦੇ ਸ਼ਿੰਗਾਰ ਦੇ ਵਿੱਚ ਉਹ ਚਾਰ ਚੰਨ ਲਾ ਦੇਵੇ, ਪਰ ਧੰਨ ਹੈ ਮੇਰਾ ਅਕਾਲ ਪੁਰਖ ਸਤਿਗੁਰੂ, ਧੰਨ ਹੋ ਗੁਰੂ ਕੇ ਸਿੱਖੋ ਜਿਹੜੇ ਉਸ ਸਤਿਗੁਰੂ ਕੇ ਚਰਨਾਂ ਵਿੱਚ ਲੱਗੇ, ਉਸ ਨਾਨਕ ਦੇ, ਕਿ ਜਿਹੜਾ ਇਹਦੇ ਦਰ ਤੇ ਆ ਗਿਆ, ਕਿਤੇ ਇਹਦੇ ਨਾਲ ਯਾਰੀ ਪਾ ਲਈ, ਇਹਦੇ ਨਾਲ ਪਿਆਰ ਪੈ ਗਿਆ, ਤੇ ਉਹ ਆਪਣੇ ਵਰਗਾ ਬਣਾ ਲੇਗਾ, ਰਤੀ ਫਰਕ ਨਹੀਂ ਛੱਡੇਗਾ। ਦਾਸੀ ਕਹਿੰਦੀ ਹੈ, ਇਹ ਪੀਰ ਹੈ ਹਿੰਦੂਆਂ ਦਾ, ਇਹਨੂੰ ਹਰਗੋਬਿੰਦ ਕਹਿੰਦੇ ਨੇ। ਉਸ ਵਕਤ ਕੋਲਾਂ ਕਹਿਣ ਲੱਗੀ ਕਿ ਪਿਤਾ ਨੇ ਮਾਰਿਆ, ਉਹਦਾ ਦੁੱਖ ਤਾਂ ਨਹੀਂ ਹੋਇਆ? ਦਾਸੀ ਕਹਿਣ ਲੱਗੀ, ਦੁੱਖ ਨਹੀਂ ਹੋਇਆ, ਇੰਨੇ ਤੇਰੇ ਜ਼ੋਰ ਨਾਲ ਡੰਡੇ ਪਏ, ਬੜੀ ਮਾਰ ਪਈ, ਸਰੀਰ ਦੇ ਉੱਤੋਂ ਚੰਮ ਉੱਡ ਗਿਆ, ਤੂੰ ਕਹਿੰਦੀ ਹੈ ਦਰਦ ਨਹੀਂ ਹੋਇਆ। ਇਹ ਉਸ ਵਕਤ ਕੋਲਾ ਕਹਿਣ ਲੱਗੀ, ਦਰਦ ਤਾਂ ਹੋਵੇ ਜੇ ਇੱਥੇ ਮੈਂ ਹੋਵਾਂ, ਇੱਥੇ ਮੈਂ ਹੈ ਹੀ ਨਹੀਂ ਸੀ, ਮੇਰੇ ਅੰਦਰ ਉਹ ਜਿਹੜਾ ਪੀਰ ਹੈ ਉਹ ਆਪ ਸੀ, ਉਹਦਾ ਹੀ ਨਾਦ ਅੰਦਰ ਤੂੰ ਤੂੰ ਕਰਕੇ ਬੋਲਦਾ ਸੀ, ਮੈਂ ਕੀ ਚੀਜ਼ ਆ, ਮੇਰੇ ਅੰਦਰ ਮੈਂ ਤੇ ਰਿਹਾ ਹੀ ਨਾ। ਕੋਲਾਂ ਕਹਿੰਦੀ ਇਹ ਦਾਸੀ, ਕਬੀਰ ਨਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਗ ਸਵਾਰ ਹੈ ਬਿਖੈ ਕੋ ਸਿਮਰੈ ਹਰ ਨਾਮ। ਕਬੀਰ ਕਹਿੰਦੇ ਨੇ, ਦੁਨੀਆਂ ਦੇ ਲੋਕੋ, ਇੱਕ ਪਾਸੇ ਇੱਕ ਸ਼ਹਿਨਸ਼ਾਹ ਇੱਕ ਰਾਜਾ ਹੋਵੇ, ਪੂਰੀ ਖਲਕਤ ਉਹਦੇ ਅੱਗੇ ਨਿਉਂਦੀ ਹੋਵੇ, ਉਹ ਪਰ ਧਿਆਨ ਦਿਓ, ਇੱਕ ਰਾਜੇ ਦੀ ਰਾਣੀ ਨੂੰ ਉਹ ਰੁਤਬਾ ਨਹੀਂ ਮਿਲਦਾ, ਮੁਰਾਤਬਾ ਨਹੀਂ ਮਿਲਦਾ ਜਿਹੜਾ ਹਰੀ ਕੀ ਦਾਸੀ ਪਾ ਜਾਂਦੀ ਹੈ। ਕਾਰਨ ਕੀ, ਅਜਿਹਾ ਕੀ ਹੈ ਕਿ ਉਸ ਬਾਦਸ਼ਾਹ ਕੋਲ ਪੈਸਿਆਂ ਦੀ ਕਮੀ ਹੈ, ਜ਼ਮੀਨ ਜਾਇਦਾਦ ਦੀ ਕਮੀ ਹੈ, ਕਿ ਉਹਦਾ ਹੁਕਮ ਨਹੀਂ ਚੱਲਦਾ? ਆਪ ਜੀ ਕਹੋਗੇ ਹੁਕਮ ਵੀ ਚੱਲਦਾ, ਪੈਸੇ ਵੀ ਨੇ, ਹਰ ਇੱਕ ਚੀਜ਼ ਹੈ ਉਹਦੇ ਕੋਲ, ਪਰ ਸਾਧ ਸੰਗਤ ਜੀਓ, ਉਹ ਜਿਹੜੀ ਹਰੀ ਦੀ ਦਾਸੀ ਹੈ ਉਹਦੇ ਅੰਦਰ ਜਿਹੜੀ ਚੀਜ਼ ਹੈ, ਜੋ ਕਿਰਪਾ, ਉਹ ਉਸ ਮਹਾਰਾਣੀ ਦੇ ਵਿੱਚ ਨਹੀਂ, ਉਹਦੇ ਅੰਦਰ ਹੈ ਪਿਆਰ, ਉਹਦੇ ਅੰਦਰ ਹੈ ਕੀ ਚੀਜ਼, ਜਿਹੜੀ ਚੀਜ਼ ਦੇ ਨਾਲ ਉਹ ਸਾਹਿਬ ਨੂੰ ਪਾ ਲਈਦਾ, ਉਹਨਾਂ ਦੇ ਅੰਦਰ ਹੈ। ਤੂੰ ਤੂੰ ਕਰਤਾ ਤੂੰ ਹਾਂ ਮੁਝ ਮੈਂ ਰਹਾ ਹਾਂ। करता तू हुआ मुझ में रहा ना हूं। उना दे उत्ते कृपा ए हो जांदी है कि उना दे अंदर तू तू दी आवाज आउंदी है। उस तो बाद कौला जो है इस दासी नू कहंदी है जे ओ दोए जहान दा वाली है आप अकाल पुरख है ते कृपा करे मैं ओदे चरणा दी दासी हां। मुल खरीदी लाला गोला मेरा नाव सुभागा। साहब कहंदे ने पंजवें पातशाह कहंदे ने ओए असी उस साहब दे मुल खरीदे हुए गोले हां दास हां। जो ओदी रजा है तिवें करवावे। सो उस वकत कोला ने की होया के दासी नू कहया एक मैं चिट्ठी लिखदी हां उस साहब दे चरणा विच लै जाओ कृपा होवे मेरी ए जो चिट्ठी है ओदे चरणा विच पहुंच जावे। चिट्ठी लिखी गई कि हे अकाल पुरख पातशाह जी आप जी दी शरण विच जेड़ा जी आया ओनू जमा दा भय ना रहिया। जिन्ने आप नू धन कह दिता ओ ते जमा दी मार तो बच गया। साहिब कहंदे ने जिन्नी तुदनो धन कहया तिन जम नेड़ ना आया। हे अकाल पुरख जीओ कृपा करो मैं भी आप दी दासी हां कृपा करो मैनू अपनी शरण विच लै लवो। समय नू मद्दे नजर रखदे होए अपने प्रसंग नू होर अगे तोरा के समा बनिया जदों आखीर गरीब नवाज पातशाह जी इस कोलां दा प्यार वेखदे होए के ए जड़ी है हिरदों प्यार करदी है और गुरु सवारियो जेना उस सतगुरु जी दे नाल हिरदों प्यार करदा है सतगुरु ओहदे ते सदा ही त्रुट पैंदे ने कृपा करदे ने। श्री सतगुरु जी लाहौर तो जदों अमृतसर साहिब आउंदे ने उस वक्त ए जड़ी कौला है ए भी सतगुरु जी दी कृपा दे नाल अपने काजी पिता नू छड़ के जिमें तिमें गरीब नवाज जी दे नाल ही आ जांदी है। उस वक्त श्री सतगुरु पातशाह जी इस नू एक वखरा स्थान दे दिंदे ने कि इस स्थान दे उत्ते तू रह नाम सिमरन कर बंदगी कर उस परमेश्वर दी। और उस सतगुरु हरगोबिंद पातशाह जी दी जो मूर्त है साध संगत जीओ इस कौला ने अपने हिरदे विच वसाई। अजिहा प्यार है उस सतगुरु दे नाल के दिन रात इको ही चितवनी हिरदे विच रहिंदी है। दुनिया दे सारे ख्याल ही विसर गए। उस तो बाद एक बार समा अजिहा बनिया के जो कौला है साहिब पातशाह जी दे मंदर विखे हरिमंदर साहिब विखे दर्शन करन जदों जांदी है उस वक्त पहुंची ते कवि संतोख सिंह जी दसदे ने के साहिब गरीब नवाज पातशाह गुरु हरगोबिंद पातशाह जी दे जो तीन महल हन उना दे दर्शन कीते ते उना दे जो सपुत्र सी ओ खेड़दे पए सी। कोला ने जदों वेख्या हिरदे दे विच इक भावना आई। ओ भावना जेड़ी है अंदरों अंदर खड़कन लगी ओ चितवनी अजिही बनी कि उस वक्त दुखी होई ए जो कौला है वापस अपने ग्रह विखे जिथे भी इनू स्थान दिता सी उत्थे आ गई। जदों वापस आई आके खाना पीना सब कुछ विसार दिता दुनिया दी सोझी नहीं। दासियां कहंदियां ने कौला कुछ खा ते लै कहंदी नहीं हुण खाना नहीं चंगा लगदा तेनू दुख की ए भी दस दे। उस वक्त कहन लगी दुख जेड़ा है ओनू दसांगी जेड़ा मेरे हिरदे विच वसिया मेरे हिरदे दा सम्राट है मेरा सतगुरु है जदों आएगा ओनू ही दुख दसांगी। ते साहिब कहंदे ने के सतगुर पूरा वैद है पंजे रोग असाध निवारे। इस सतगुरु नू वैद भी कहया जांदा है जेड़ा के हिरदे दे पंज रोगां नू दूर कर देवे काम क्रोध लोभ मोह हंकार नेड़े ना फटकण बंदे दे। बंदा जेड़ा इस हंकार दे पिछे लग के इस वैरियां दे अधीन होके कई तरह दे कुकर्म करदा है गुरु सवारियो पर जदों उस साहिब दी कृपा हो जावे जदों अपना आप छड़ के इंसान दे अंदर तू आके वस जावे उत्थे फिर साध संगत जी की पैदा होएगा की मोह की उत्थे क्रोध की उत्थे होर दूसरी निंदिया चुगली नहीं उत्थे सिर्फ ते सिर्फ शुद्ध चीज पैदा होएगी जिनू प्यार कहा जांदा है। ਉਹ ਪਿਆਰ ਇਸ ਕੌਲਾਂ ਦੇ ਹਿਰਦੇ ਵਿੱਚ ਹੈ। ਗਰੀਬ ਨਵਾਜ ਪਾਤਸ਼ਾਹ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਸ ਵਕਤ ਸੁਖਮਨੀ ਸਾਹਿਬ ਦਾ ਪਾਠ ਜੋ ਹੈ ਸ਼ਰਵਣ ਕਰ ਰਹੇ ਸੀ। ਕੌਲਾਂ ਜਿਹੜੀ ਹੈ ਇਹਦੇ ਹਿਰਦੇ ਦੇ ਵਿੱਚ ਕੁਛ ਅਜਿਹੀ ਕੂਕ ਉੱਠੀ, ਅਜਿਹੀ ਤਾਂਗ ਹੋਈ ਕਿ ਮੇਰੇ ਸਾਹਿਬ ਆ ਕੇ ਦਰਸ਼ਨ ਦੀਦਾਰੇ ਦੇ। ਜਦੋਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਰਦੇਸ ਤੁਰ ਗਏ ਸੀ, ਉਹ ਧੰਨ ਨੇ ਉਹ ਕੂਕੇ ਖਰੇ, ਉਹਨਾਂ ਦੇ ਅੰਦਰ ਕਿਹੜਾ ਪਿਆਰ ਸੀ ਸਤਿਗੁਰਾਂ ਵਾਸਤੇ। ਜਦੋਂ ਸਤਿਗੁਰਾਂ ਨੂੰ ਯਾਦ ਕੀਤਾ, ਹਿਰਦੇ ਵਿੱਚੋਂ ਕੂਕ ਆਈ, ਉਹ ਸਾਰਾ ਕੁਝ ਵਿਸਾਰ ਕੇ ਤੇਰੇ ਨਾਲ ਪਿਆਰ ਪਾਇਆ ਸੀ, ਕੈਸਾ ਸਤਿਗੁਰੂ ਇਹ ਸਾਨੂੰ ਛੱਡ ਕੇ ਪਰਦੇਸ ਤੁਰ ਗਿਆ। ਤੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੁਰੰਤ ਦਰਸ਼ਨ ਦੇ ਕੇ ਕਿਹਾ, ਉਹ ਵੇਲਾ ਕੁ ਵੇਲਾ ਵੇਖ ਲਿਆ ਕਰੋ। ਸਾਧ ਸੰਗਤ ਜੀ, ਜਦੋਂ ਪਿਆਰ ਹੋਵੇ ਗੁਰੂ ਦੇ ਨਾਲ, ਗੁਰੂ ਕਿਵੇਂ ਨਾ ਆਵੇ। ਗੁਰੂ ਤੇ ਸਿੱਖਾਂ ਦੇ ਹੱਥ ਵਿਕ ਜਾਂਦਾ, ਗੁਰੂ ਤੇ ਸਿੱਖਾਂ ਦੇ ਅੱਗੇ ਪਿੱਛੇ ਤੁਰਿਆ ਫਿਰਦਾ। ਕਬੀਰ ਕਹਿੰਦੇ ਨੇ, ਇਹ ਰਾਮ ਜਿਹੜਾ ਵਸ ਨਹੀਂ ਸੀ ਆਉਂਦਾ ਪਰ ਸਮਾਂ ਬਣਿਆ, ਇਹ ਰਾਮ ਜਿਹੜਾ ਮੇਰੇ ਅੱਗੇ ਪਿੱਛੇ ਫਿਰ ਤੁਰਿਆ ਫਿਰਦਾ। ਹੋਇਆ ਕੀ? ਕਬੀਰ ਕਹਿੰਦੇ ਨੇ, ਕਬੀਰ ਮਨ ਨਿਰਮਲ ਪਿਆ ਪਿਆਰਿਆ, ਕਬੀਰ ਮਨ ਨਿਰਮਲ ਪਿਆ,
ਕਬੀਰ ਮਨ ਨਿਰਮਲ ਪਿਆ,
ਜੈਸਾ ਗੰਗਾ ਨੀਰ, ਜੈਸਾ ਗੰਗਾ ਨੀਰ,
ਜੈਸਾ ਗੰਗਾ ਨੀਰ,
ਕਬੀਰ ਕਬੀਰ
ਮੇਰਿਆ ਪਿਆਰਿਆ, ਸਹਿਰਾ
ਲਾਗੋ ਹਰ ਫਿਰੈ ਕਹਤ ਕਬੀਰ ਕਬੀਰ। ਫਿਰ ਰਾਮ ਕਹਿੰਦਾ, ਓ ਕਬੀਰ ਰੁਕ ਜਾ, ਮੈਨੂੰ ਇੱਕ ਵਾਰ ਝਲਕ ਤੇ ਤੇਰੀ ਵੇਖ ਲੈਣ ਦੇ। ਤੇ ਫਿਰ ਕਬੀਰ ਜਿਹੜਾ ਅੱਗੇ ਤੁਰਿਆ ਜਾਂਦਾ ਗੁਰੂ ਸਵਾਰੇ, ਓਏ ਪ੍ਰੇਮ ਹੋਵੇ ਤੇ ਰਾਮ ਜਿਹੜਾ ਉਹ ਖਿੱਚਿਆ ਤੁਰਿਆ ਆਉਂਦਾ, ਜਿਵੇਂ ਇੱਕ ਪਾਸੇ ਬੜਾ ਹੀ ਵੱਡਾ ਹਿੱਸਾ ਪਿਆ ਹੋਵੇ ਚੁੰਬਕ ਦਾ, ਤੇ ਸਾਹਮਣੇ ਨਿੱਕੇ ਨਿੱਕੇ ਕਣ ਜਿਹੜੇ ਨੇ ਤੁਰੰਤ ਬਿਨਾਂ ਦੇਰੀ ਤੋਂ ਉਸ ਚੁੰਬਕ ਦੇ ਨਾਲ ਲੱਗ ਜਾਂਦੇ ਨੇ। ਤੇ ਜਦੋਂ ਸਾਧ ਸੰਗਤ ਜੀਓ ਹਿਰਦੇ ਵਿੱਚ ਪਿਆਰ ਹੋਵੇ, ਖਿੱਚ ਹੋਵੇ, ਕਿਤੇ ਤਰਲਾ ਹੋਵੇ, ਕਿਤੇ ਅੰਦਰੋਂ ਕੂਕ ਨਿਕਲ ਜਾਏ, ਕੇ ਸੋ ਕੂਕੀ ਹੈ ਨਾ ਸੋਈ ਹੈ ਅਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣੈ ਪੁਕਾਰ, ਉਹ ਕੂਕੀ ਜਾ। ਤੇ ਕੂਕਾ ਨਾਮ ਹੀ ਕਿਵੇਂ ਪਿਆ? ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬੜਾ ਵਧੀਆ ਫੁਰਮਾਨ ਕੀਤਾ ਕਿ ਉਸ ਪਰਮੇਸ਼ਰ ਨੇ ਕੂਕੇ ਬਣਾਏ, ਜਿਹੜਾ ਕਹੇਗਾ ਮੈਂ ਕੂਕਾ ਨਹੀਂ ਉਹਨੂੰ ਬੜਾ ਭਾਰੀ ਅਪਰਾਧ ਹੋਏਗਾ। ਗਰੀਬ ਨਵਾਜ਼ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਹੈ ਤੇ ਪਰਮੇਸ਼ਵਰ ਨੇ ਆਪ ਇਹਨਾਂ ਨੂੰ ਕੂਕੇ ਬਣਾਇਆ, ਆਪ ਨਹੀਂ ਬਣੇ। ਸੋ ਉਹ ਕੂਕ ਪੁਣਾ ਜਿਨ੍ਹਾਂ ਦੇ ਹਿਰਦੇ ਵਿੱਚ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਕਬੀਰ ਕਹਿੰਦੇ ਨੇ ਕਿ ਦਿਨ ਰਾਤ ਕੂਕ ਉਹਨੂੰ ਯਾਦ ਕਰ, ਖੋਰੇ ਕਿਹੜੀ ਪੁਕਾਰ ਹੋਵੇ ਜਿਹੜੀ ਉਹਦੇ ਦਰ ਦੇ ਉੱਤੇ ਜਾ ਕੇ ਵੱਜੇ, ਤੇ ਜਿੰਨਾ ਤੂੰ ਤੜਫਦੈ ਕਿਤੇ ਤੇਰਾ ਰਾਮ ਵੀ ਤੜਫ ਪਵੇਗਾ। ਉਹਦੇ ਹਿਰਦੇ ਵਿੱਚ ਵੀ ਆ ਜਾਵੇ ਕਿ ਮੈਂ ਜਾ ਕੇ ਇਹਨੂੰ ਮਿਲ ਲਵਾਂ ਆਪਣੇ ਦਾਸ ਨੂੰ। ਉਹ ਜੇ ਕਿਤੇ ਰਾਮ ਨਾ ਮਿਲਦਾ ਹੁੰਦਾ, ਰਾਮ ਨਾ ਤੜਫਦਾ ਹੁੰਦਾ, ਤੇ ਸੁਦਾਮੇ ਵਰਗੇ ਦਰਵਾਜ਼ੇ ਉੱਤੇ ਖਲੋਤੇ ਰੋ ਰੋ ਕੇ ਮਰ ਜਾਂਦੇ, ਕਦੀ ਉਹਨੂੰ ਭਗਵਾਨ ਨਾ ਮਿਲਦਾ। ਅੰਦਰ ਪਿਆਰ ਸੀ, ਜਦੋਂ ਜਾ ਕੇ ਦਰਬਾਰ ਦਾ ਜਿਹੜਾ ਨੌਕਰ ਹੈ ਕਹਿੰਦਾ ਭਗਵਾਨ, ਬਾਹਰ ਇੱਕ ਪਾਟਾ ਜਾਂ ਕਮੀਜ਼ ਹੈ, ਟੁੱਟੀ ਜੀ ਜੁੱਤੀ ਹੈ, ਸਿਰ ਦੇ ਉੱਤੇ ਜਿਹੜਾ ਕੱਪੜਾ ਬੱਧਿਆ ਉਹਦਾ ਵੀ ਬੜਾ ਮੈਲਾ ਜਿਹਾ, ਤੇ ਕਹਿੰਦਾ ਕੀ ਹੈ, ਮੈਂ ਪ੍ਰਭੂ ਦਾ ਮਿੱਤਰ ਹਾਂ, ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ ਹਾਂ। ਭਗਵਾਨ ਬੈਠੇ ਸੀ। ਨਾਲ ਹੀ ਕਿਹਾ ਹਾਂ, ਉਹਨੇ ਆਪਣਾ ਨਾਮ ਦੱਸਿਆ ਸੁਦਾਮਾ। ਸੁਦਾਮਾ ਸੁਣਨ ਦੀ ਦੇਰ ਹੈ, ਉਹ ਧਨ ਹੈ ਭਗਵਾਨ, ਇਹਨੂੰ ਕਹਿੰਦੇ ਨੇ ਮਿੱਤਰਤਾ। ਤਾਂ ਹੀ ਤੇ ਸਾਹਿਬ ਨੇ ਕਿਹਾ, ਨਾਨਕ ਕੱਚੜਿਆ ਸੀ ਉਹ ਤੋੜ, ਢੂੰਡ ਸੱਜਣ ਸੰਤ ਪੱਕਿਆ। ਵੇਖੋ ਉਹ ਸੱਜਣ ਪੱਕੇ ਨੂੰ ਜਿਹਨੇ ਲੱਭ ਲਿਆ, ਜਦੋਂ ਇਹ ਸੁਣਿਆ ਤੇ ਕਹਿੰਦੇ ਨੇ ਭਗਵਾਨ ਨੇ ਜਿਹੜਾ ਪੀਤੰਬਰ ਜਿਹਦੇ ਕਰਕੇ ਜਿਹਨੂੰ ਕਹਿੰਦੇ ਨੇ ਪੀਤ ਬਸਨ ਬਨਵਾਰੀ, ਜਿਹੜਾ ਪੀਲੇ ਰੰਗ ਦਾ ਬਸਤਰ ਉੱਤੇ ਲਿਆ ਹੁੰਦਾ, ਉਹ ਵੀ ਜਾਂਦਾ ਪਿਆ ਇੱਕ ਪਾਸੇ, ਸੋਝੀ ਨਾ ਰਹਿ ਗਈ, ਉਹ ਚਰਨਾਂ ਚ ਜੋੜਾ ਪਾ ਲਵਾਂ। ਭਗਵਾਨ ਰੋਂਦੇ ਹੋਏ ਭੱਜੇ ਜਾਂਦੇ ਨੇ, ਹਾਏ ਵੇ ਮੇਰੇ ਸਖਾ, ਇੰਨਾ ਦੁੱਖ ਪਾਉਂਦਾ ਪਿਆ। ਇਹ ਹਾਲਤ ਚ ਗੁਰੂ ਸਵਾਰਿਓ, ਉਹਨੂੰ ਗਰੀਬ ਨਿਵਾਜ ਕਿਹਾ ਜਾਂਦਾ, ਭਗਤ ਵਛਲ ਕਿਹਾ ਜਾਂਦਾ ਹੈ। ਸੋ ਅਰਜ ਕਰਾਂ, ਇਹ ਕੌਲਾਂ ਜਿਹੜੀ ਹੈ ਇਹਦੇ ਤੇ ਵੀ ਕਿਰਪਾ ਹੁੰਦੀ, ਸਤਿਗੁਰੂ ਜੀ ਆ ਕੇ ਇਸ ਤੇ ਕਿਰਪਾ ਕਰਦੇ ਹਨ। ਉਸ ਵਕਤ ਇਹ ਵੀ ਆਪਣੀ ਇੱਕ ਹਸਰਤ ਵਿਅਕਤ ਕਰਦੀ ਹੈ, ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਇੱਕ ਚਾਹ ਹੈ ਕਿ ਜਿਵੇਂ ਤੁਹਾਡੀਆਂ ਤਿੰਨ ਸੁਪਤਨੀਆਂ ਹਨ, ਮਹਿਲ ਹਨ, ਇਹਨਾਂ ਦਾ ਰਹਿੰਦੇ ਜਗਤ ਤੱਕ ਨਾਮ ਰਹੇਗਾ, ਮੈਨੂੰ ਕਿੰਨੇ ਜਾਣਨਾ, ਕਿਰਪਾ ਕਰੋ। ਉਸ ਵਕਤ ਇਹਨੇ ਅਰਜ ਕੀਤੀ ਕਿ ਆਪ ਜੀ ਦੀ ਕਿਰਪਾ ਹੋਵੇ ਤੇ ਮੇਰਾ ਵੀ ਕੋਈ ਨਾਮ ਹੋਵੇ। ਗਰੀਬ ਨਿਵਾਜ ਜੀ ਕਿਰਪਾ ਕੀਤੀ, ਇਹਨਾਂ ਦੇ ਨਾਮ ਉੱਤੇ ਫਿਰ ਇੱਕ ਸਰੋਵਰ ਸਥਾਪਿਆ ਜਿਹਨੂੰ ਕੌਲਸਰ ਕਹਿੰਦੇ ਨੇ। ਉਸ ਤੋਂ ਅੱਗੇ ਜਾ ਕੇ ਫਿਰ ਕੀ ਹੋਇਆ, ਤੂੰ ਤੂੰ ਕਰਤਾ ਤੂੰ ਹੁਆ, ਜਦੋਂ ਇਨਸਾਨ ਤੂੰ ਤੂੰ ਦੀ ਰਟਨ ਲਾਉਂਦਾ ਉਹਦੇ ਨਾਲ ਇੱਕਮਿੱਕ ਹੋ ਜਾਂਦਾ। ਸਮਾਂ ਅਜਿਹਾ ਬਣਿਆ ਕਿ ਕੌਲਾਂ ਫਿਰ ਕਹਿੰਦੀ ਹੈ, ਪਾਤਸ਼ਾਹ ਕਿਰਪਾ ਕਰੋ, ਸਦਾ ਆਪ ਦੇ ਨਾਮ ਨਾਲ ਮੇਰਾ ਨਾਮ ਜਾਣਿਆ ਜਾਵੇ, ਮੈਂ ਤੁਹਾਡੇ ਚਰਨਾਂ ਦੀ ਦਾਸੀ ਬਣ ਕੇ ਰਹਾਂ, ਤੇ ਗਰੀਬ ਨਿਵਾਜ ਜਦੋਂ ਅਖੀਰਲਾ ਸਮਾਂ ਆਵੇ ਕਿਰਪਾ ਕਰਿਓ, ਮੇਰੇ ਨੇਤਰ ਬੰਦ ਹੁੰਦੇ ਹੁੰਦੇ ਮੈਂ ਤੁਹਾਡਾ ਦੀਦਾਰ ਕਰਾਂ, ਮੇਰੇ ਸਾਹਮਣੇ ਤੁਸੀਂ ਹੋਵੋ। ਉਹ ਸਮਾਂ ਆਇਆ, ਸਤਿਗੁਰੂ ਪਾਤਸ਼ਾਹ ਪਤਾ ਲੱਗਿਆ ਕਿ ਕੌਲਾਂ ਜੋ ਹੈ ਉਹਦੀ ਸਰੀਰਕ ਅਵਸਥਾ ਬਹੁਤ ਹੀ ਕਮਜ਼ੋਰ ਹੈ, ਪਤਾ ਨਹੀਂ ਕਦੋਂ ਇਸ ਭੌਰ ਨੇ ਉਡਾਰੀ ਮਾਰ ਜਾਣੀ ਹੈ। ਸੋ ਕੀ ਹੋਇਆ, ਅਖੀਰਲਾ ਸਮਾਂ ਜਦੋਂ ਬਣਿਆ, ਗਰੀਬ ਨਿਵਾਜ ਪਾਤਸ਼ਾਹ ਕੋਲ ਬੈਠ ਗਏ। ਉਸ ਵਕਤ ਅਖੀਰਲੇ ਵਕਤ ਦੇ ਉੱਤੇ ਅੱਖਾਂ ਬੰਦ ਹੋ ਰਹੀਆਂ, ਪਰ ਸਾਹਮਣੇ ਉਹ ਸਤਿਗੁਰੂ ਹੈ। ਉਹ ਮੂਰਤ ਜਦੋਂ ਵੇਖੀ ਤੇ ਕਬੀਰ ਕਹਿੰਦੇ ਨੇ, ਉਹ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਉਹ ਜਦੋਂ ਹਿਰਦੇ ਵਿੱਚ ਸਾਹਿਬ ਹੋਵੇ, ਅੰਤਕਾਲ ਪੀਤੰਬਰ ਸਿਮਰਹਿ ਐਸੀ ਚਿੰਤਾ ਮਹਿ ਜੇ ਮਰੇ। ਜਦੋਂ ਅਖੀਰਲੇ ਸਮੇਂ ਦੇ ਵਿੱਚ ਇਨਸਾਨ ਉਸ ਅਕਾਲ ਪੁਰਖ ਪਾਤਸ਼ਾਹ ਦਾ ਸਿਮਰਨ ਕਰਕੇ ਤੁਰ ਜਾਵੇ ਤੇ ਗਰੀਬ ਨਿਵਾਜ ਉਹਦੇ ਹਿਰਦੇ ਚ ਵਸ ਜਾਣ ਤੇ ਉਸ ਵਕਤ ਕਿਰਪਾ ਹੋਵੇ, ਮੁਕਤ ਹੋ ਜੇ, ਉਹਦੇ ਚਰਨਾਂ ਦੇ ਵਿੱਚ ਨਿਵਾਸ ਮਿਲ ਜਾਏ। ਸੋ ਸਾਧ ਸੰਗਤ ਜੀ, ਇਸ ਕੌਲਾਂ ਨੇ ਪਿਆਰ ਕਰਕੇ ਉਸ ਸਾਹਿਬ ਨੂੰ ਪਾ ਲਿਆ। ਸੋ ਜਿਵੇਂ ਪਾਤਸ਼ਾਹ ਜੀ ਕਹਿ ਰਹੇ ਨੇ,
ਤੂੰ ਤੂੰ ਕਰਤਾ
ਕਰਦਾ ਸਾਧ ਸੰਗਤ ਜੀ, ਖਿਮਾ ਦਾ ਜਾਚ ਕਹਾਂ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।